ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਪੀਟੀਸੀ ਦੇ ਮਾਧਿਅਮ ਰਾਹੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ प्रकाश बाण होके अज दा पावन श्री मुखवाक शहीदां दे सिरताज बाणी के बोहित कलयुगी जीवां दे उधारक शांति दे मुजस्मे साहिब श्री गुरु अर्जन देव सच्चे पातशाह जी दी पावन रसना द्वारा समुची लोकाई नूं बख्शिश कीता है। और अज दे पावन श्री मुखवाक अंदर सतगुरु पातशाह जी ने अकाल पुरख वाहिगुरु दी दयालता दा वर्णन कीता है। हजूर कहते ने साचा साहिब सद मेहरवान, ओ सच्चा मालक वाहिगुरु परमेश्वर हमेशा ही मेहर करन वाला है, दया करन वाला है, संगत जी दयालु है। सतगुरां ने तलंग राग विच भी जिक्र किया है, मेहरवान साहिब मेरा मेहरवान, जी सगल कौ दे दान। ओ इतना क मेहरवान है कि तिन्ना समयां दे विच ही संगत जी मेहर करदा है ते सारिया जीआं नूं ਉਹ ਪਰਮੇਸ਼ਰ ਦਾੜ ਵੀ ਦਿੰਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਦਿਆਲਤਾ ਦਾ ਵਰਣਨ ਕੀਤਾ ਹੈ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸੰਗਤ ਜੀ, ਸੋਰਠ ਰਾਗਣੀ ਮੰਨੀ ਹੈ, ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ। ਸੋਰਠ ਤਾਮ ਸੁਹਾਵਣੀ, ਔਰ ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵੇ ਆਸਾ ਗੁਣ ਗੁਣੀ। ਮੇਘ ਰਾਗ ਦੀ ਇਸਤਰੀ ਬੰਨੀ ਹੈ, ਔਰ ਸੋਰਠ ਰਾਗਣੀ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਦਾ ਇਹ ਪਾਵਨ ਉਪਦੇਸ਼ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕਰਦੇ ਨੇ। ਔਰ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਤੇ 619-20 ਤੇ ਸੁਭਾਏ ਮਾਣ
ਹਮਰੀ ਗਣਤ ਨਗਣੀਆ ਕਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵਾਹਿਗੁਰੂ ਇਤਨਾ ਦਿਆਲੂ ਹੈ ਕਿ ਸਾਡੀ ਉਹ ਕੋਈ ਗਿਣਤੀ ਨਹੀਂ ਗਿਣਦਾ। ਅਸੀਂ ਕਿੰਨੇ ਔਗਣ ਕੀਤੇ ਨੇ, ਕਿੰਨੇ ਗੁਨਾਹ ਕੀਤੇ ਨੇ, ਕਿੰਨੇ ਪਾਪ ਕੀਤੇ ਨੇ। ਸੰਗਤ ਜੀ, ਸਾਡੇ ਕੀਤੇ ਹੋਏ ਗੁਨਾਹਾਂ ਦੀ, ਸਾਡੇ ਔਗਣਾਂ ਦੀ ਕੋਈ ਗਿਣਤੀ ਨਹੀਂ ਗਿਣਦਾ। ਮੂਸਾ ਪੈਗੰਬਰ ਹੋਇਆ ਹੈ ਤੇ ਇਹਨੇ ਖੁਦਾ ਨੂੰ ਕਿਹਾ, ਕਹਿਣ ਲੱਗਾ ਖੁਦਾ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਕਿਤੇ ਤੁਸੀਂ ਸ੍ਰਿਸ਼ਟੀ ਦੀ ਸਾਜਣਾ ਕਰਦੇ ਹੋ, ਕਿਤੇ ਤੁਸੀਂ ਸ੍ਰਿਸ਼ਟੀ ਦੀ ਪਾਲਣਾ ਕਰਦੇ ਹੋ, ਕਿਤੇ ਤੁਸੀਂ ਸ੍ਰਿਸ਼ਟੀ ਦੀ ਲੈਤਾ ਕਰਦੇ ਹੋ। ਬਹੁਤ ਵੱਡੇ ਕੰਮ ਨੇ ਤੁਹਾਡੇ ਕੋਲ, ਤੇ ਤੁਸੀਂ ਕਿਰਪਾ ਕਰਕੇ ਇੱਕ ਡਿਊਟੀ ਮੈਨੂੰ ਦੇ ਦਿਓ। ਖੁਦਾ ਨੇ ਪੁੱਛਿਆ ਵੀ ਤੂੰ ਕਿਹੜੀ ਡਿਊਟੀ ਲੈਣੀ ਹੈ? ਕਹਿਣ ਲੱਗਾ ਜੀ ਆਹ ਜਿਹੜੀ ਰਿਜ਼ਕ ਦੇਣ ਵਾਲੀ ਡਿਊਟੀ ਹੈ ਨਾ, ਇਹ ਮੈਨੂੰ ਦੇ ਦਿਓ। ਖੁਦਾ ਕਹਿਣ ਲੱਗਾ ਠੀਕ ਹੈ, ਤੂੰ ਸਾਰਿਆਂ ਨੂੰ ਰਿਜ਼ਕ ਦੇਣਾ ਹੈ। ਤੇ ਮੂਸਾ ਸੰਗਤ ਜੀ ਸਾਰਿਆਂ ਨੂੰ ਰਿਜ਼ਕ ਦਿੰਦਾ, ਪਰ ਇੱਕ ਬੰਦਾ ਵੀ ਵਿਚਾਰੀ ਸੀ, ਉਹਦੇ ਔਗਣਾਂ ਨੂੰ ਵੇਖ ਕੇ ਮੂਸੇ ਨੇ ਉਹਨੂੰ ਰਿਜ਼ਕ ਨਾ ਦਿੱਤਾ, ਰੋਟੀ ਨਾ ਦਿੱਤੀ। ਜਦੋਂ ਇਹ ਖੁਦਾ ਦੇ ਪਾਸ ਆਇਆ, ਖੁਦਾ ਨੇ ਪੁੱਛਿਆ ਕਿ ਤੂੰ ਸਾਰਿਆਂ ਨੂੰ ਰਿਜ਼ਕ ਦੇ ਦਿੱਤਾ? ਕਹਿਣ ਲੱਗਾ ਹਾਂ ਖੁਦਾ, ਸਾਰਿਆਂ ਨੂੰ ਰਿਜ਼ਕ ਦੇ ਆਇਆ ਹਾਂ, ਪਰ ਇੱਕ ਐਸਾ ਬੰਦਾ ਵਿਚਾਰੀ ਜਿਹੜਾ ਮਰੀ ਹੋਈ ਔਰਤ ਨੂੰ ਕਬਰ ਵਿੱਚੋਂ ਕੱਢ ਕੇ ਉਹਦੇ ਨਾਲ ਵਿਚਾਰ ਕਰਦਾ ਸੀ, ਉਹਨੂੰ ਮੈਂ ਰੋਟੀ ਨਹੀਂ ਦਿੱਤੀ। ਕਹਿੰਦੇ ਖੁਦਾ ਕਹਿਣ ਲੱਗੇ ਮੂਸਿਆ ਤੂੰ ਫੇਲ ਹੈ, ਤੂੰ ਇਹ ਕੰਮ ਦੇ ਯੋਗ ਨਹੀਂ, ਤੂੰ ਇਹ ਕੰਮ ਨਹੀਂ ਕਰ ਸਕਦਾ। ਜੇ ਉਹ ਵਿਚਾਰੀ ਸੀ ਤੇ ਉਹਨੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਆਪ ਭੋਗਣਾ ਸੀ, ਸਾਡਾ ਕੰਮ ਹੈ ਉਹਨੂੰ ਰੋਟੀ ਰੋਜੀ ਦੇਣੀ। ਸੰਗਤ ਜੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ ਹੈ ਨਾ ਕਿ ਅਕਾਲ ਪੁਰਖ ਵਾਹਿਗੁਰੂ ਸਾਡੇ ਗੁਨਾਹ ਤੱਕਦਾ ਹੈ, ਸਾਡੇ ਭੋਰਾ ਭੋਰਾ ਔਗਣਾਂ ਦਾ ਪਰਮੇਸ਼ਰ ਨੂੰ ਪਤਾ ਹੈ, ਪਰ ਉਹ ਸਾਨੂੰ ਰੋਜੀ ਰੋਟੀ ਦੇਣ ਤੋਂ ਪਿੱਛੇ ਨਹੀਂ ਹਟਦਾ। ਇੱਕ ਬੱਚਾ ਗੁਨਾਹ ਕਰਦਾ ਹੈ ਤੇ ਮਾਂ ਉਹਨੂੰ ਝਿੜਕ ਮਾਰਦੀ ਹੈ ਵੀ ਅੱਜ ਮੈਂ ਤੈਨੂੰ ਰੋਟੀ ਨਹੀਂ ਦੇਣੀ, ਸਾਰਾ ਦਿਨ ਉਹਨੂੰ ਭੁੱਖਾ ਵੀ ਰੱਖਦੀ ਹੈ। ਪਰ ਸੰਗਤ ਜੀ, ਮਾਂ ਵੀ ਦਿਆਲੂ ਹੈ, ਉਹ ਸ਼ਾਮ ਨੂੰ ਫਿਰ ਉਹਨੂੰ ਗੱਲ ਲਾ ਲੈਂਦੀ ਹੈ। ਪਰ ਪਰਮੇਸ਼ਰ ਕਿਤਨਾ ਦਿਆਲੂ ਹੈ, ਸੰਗਤ ਜੀ ਗੁਨਾਹਾਂ ਨੂੰ ਤੱਕੀ ਵੀ ਜਾਂਦਾ, ਪਰ ਉਹ ਇਹ ਨਹੀਂ ਕਹਿੰਦਾ ਵੀ ਮੈਂ ਤੈਨੂੰ ਅੱਜ ਰੋਟੀ ਨਹੀਂ ਦੇਣੀ, ਮੈਂ ਅੱਜ ਤੈਨੂੰ ਪ੍ਰਸ਼ਾਦਾ ਨਹੀਂ ਦੇਣਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਦੇ ਗੁਨਾਹ ਤੱਕ ਕੇ ਵੀ ਸਾਰਿਆਂ ਨੂੰ ਰੋਜੀ ਰੋਟੀ ਦੇਈ ਜਾਂਦਾ, ਸਾਰਿਆਂ ਨੂੰ ਰਿਜ਼ਕ ਦੇਈ ਜਾਂਦਾ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹਮਰੀ ਗਣਤ ਨਾ ਗਣੀਆਂ ਕਾਈ, ਕਾਈ ਦਾ ਅਰਥ ਹੈ ਕੋਈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਮਰੀ ਸਾਡੀ ਕਰਮਾਂ ਦੀ, ਸਾਡੇ ਗੁਨਾਹਾਂ ਦੀ, ਸਾਡੇ ਪਾਪਾਂ ਦੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੋਈ ਗਿਣਤੀ ਨਹੀਂ ਗਿਣਦਾ, ਕੋਈ ਗਿਣਤੀ ਨਹੀਂ ਵਿਚਾਰਦਾ।
ਆਪਣਾ ਬਿਰਦ ਪਛਾਣ,
ਬੇਨਤੀ ਕੀਤੀ ਮਹਾਰਾਜ, ਉਹ ਪਰਮੇਸ਼ਰ ਸਾਡੇ ਅਵਗਣਾਂ ਦੀ ਵਿਚਾਰ ਕਿਉਂ ਨਹੀਂ ਕਰਦਾ? ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਪਣਾ ਬਿਰਦ ਪਛਾਣ, ਆਪਣੇ ਬਿਰਦ ਨੂੰ ਪਛਾਣ ਕੇ ਉਹ ਵਾਹਿਗੁਰੂ ਸਾਡੇ ਅਵਗੁਣਾਂ ਦੀ ਗਿਣਤੀ ਨਹੀਂ ਕਰਦਾ। ਉਹਦਾ ਬਿਰਧ ਹੈ, ਉਹਦਾ ਮੁੱਢ ਕਦੀਮੀ ਦਾ ਸੁਭਾਅ ਹੈ। ਜੋ ਸ਼ਰਨ ਆਵੇ ਤਿਸ ਕੰਟ ਲਾਵੇ, ਇਹੋ ਬਿਰਧ ਸੁਆਮੀ ਸੰਦਾ। ਜਿਹੜਾ ਵੀ ਉਹਦੀ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਆਪਣੇ ਕੰਟ ਨਾਲ ਲਾ ਲੈਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਇਹ ਉਹਦਾ ਸੁਭਾਅ ਹੈ, ਇਹ ਉਹਦਾ ਬਿਰਧ ਹੈ। ਔਰ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਨਾਲ ਜੁੜਨਾ ਕੀਤਾ ਨਾ ਭਾਈ, ਫਿਰ ਉਹਨਾਂ ਦੀ ਉਹ ਆਪ ਰੱਖਿਆ ਵੀ ਕਰਦਾ ਹੈ, ਆਪਣੇ ਬਿਰਧ ਦੀ ਆਪ ਪਹਿਚਾਣ ਕਰਦਾ ਹੈ, ਇਹ ਮੇਰਾ ਹੈ। ਇੱਕ ਬਾਪ ਦੇ ਚਾਰ ਪੰਜ ਪੁੱਤਰ ਹੋਣ ਤੇ ਉਹ ਹਜ਼ਾਰਾਂ ਦੀ ਭੀੜ ਵਿੱਚ ਖਲੋਤੇ ਹੋਣ ਤੇ ਬਾਪੂ ਪਛਾਣ ਹੀ ਲੈਂਦਾ ਨਾ ਜੀ। ਤੇ ਹੁਣ ਏਡੇ ਵੱਡੇ ਸੰਸਾਰ ਦੇ ਅੰਦਰ 84 ਲੱਖ ਜੂਨਾਂ ਦੇ ਅੰਦਰ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ, ਫਿਰ ਪਿਤਾ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਪਹਿਚਾਣ ਲੈਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੇ ਬਿਰਧ ਨੂੰ ਪਛਾਣ ਕੇ ਵਾਹਿਗੁਰੂ ਸਾਡੇ ਅਵਗੁਣਾਂ ਦੀ, ਸਾਡੇ ਗੁਣਾਂ ਦੀ, ਸਾਡੇ ਕੀਤੇ ਹੋਏ ਮੰਦ ਕਰਮਾਂ ਦੀ ਸੰਗਤ ਜੀ ਗਿਣਤੀ ਨਹੀਂ ਗਿਣਦਾ।
ਹੱਥ ਦੇ ਰਾਖੇ ਕਰ ਆਪਣੇ।
ਹਜ਼ੂਰ ਕਹਿੰਦੇ ਨੇ ਪਰਮੇਸ਼ਰ ਆਪਣਿਆਂ ਨੂੰ ਹੱਥ ਦੇ ਕੇ ਉਹਨਾਂ ਦੀ ਰੱਖਿਆ ਕਰਦਾ ਹੈ, ਸਦਾ ਹੀ ਉਹਨਾਂ ਦੀ ਰਖਵਾਲੀ ਕਰਦਾ ਹੈ। ਸੰਗਤ ਜੀ ਜਿਹੜੇ ਉਹਦੇ ਬਣ ਜਾਂਦੇ ਨੇ, ਹੱਥ ਦੇ ਰਾਖੇ ਕਰ ਆਪਣੇ। ਪਰਮੇਸ਼ਰ ਨੇ ਆਪਣੇ ਬਣਾ ਕੇ ਜਿਨ੍ਹਾਂ ਨੇ ਸਿਮਰਨ ਭਜਨ ਕੀਤਾ, ਬਾਣੀ ਪੜ੍ਹੀ, ਕੋਈ ਸੇਵਾ ਕੀਤੀ, ਪਰਉਪਕਾਰ ਕੀਤਾ, ਕਿਸੇ ਗਰੀਬ ਦੀ ਬਾਹ ਫੜੀ, ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਬਣਾ ਕੇ ਉਹਨਾਂ ਦੀ ਰੱਖਿਆ ਕੀਤੀ ਹੈ। ਸੰਗਤ ਜੀ, ਭਗਤ ਪ੍ਰਹਿਲਾਦ ਜੀ ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਨੇ ਬੜੇ ਦੁੱਖ ਦਿੱਤੇ, ਪਰ ਵਾਹਿਗੁਰੂ ਨੇ ਆਪ ਹੱਥ ਦੇ ਕੇ ਉਹਨਾਂ ਦੀ ਰਾਖੀ ਕੀਤੀ, ਤੱਤੀ ਵਾੜ ਹੀ ਲੱਗਣ ਦਿੱਤੀ। ਔਰ ਇਸੇ ਤਰ੍ਹਾਂ ਹੀ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਜੀ, ਭਗਤ ਪੀਪਾ ਜੀ, ਭਗਤ ਸਦਨਾ ਜੀ, ਔਰ ਜੇ ਗੁਰਸਿੱਖਾਂ ਦੀ ਗਿਣਤੀ ਕਰੀਏ ਤੇ ਭਾਈ ਜੋਗਾ ਸਿੰਘ ਜੀ। ਜਦੋਂ ਭਾਈ ਜੋਗਾ ਸਿੰਘ ਦਾ ਮਾਨ ਹੁਸ਼ਿਆਰਪੁਰ ਤੁਰਿਆ ਜਾਂਦਿਆਂ ਇੱਕ ਵੇਸਵਾ ਤੇ ਮੋਹਤ ਹੋ ਗਿਆ ਸੀ, ਤੇ ਉਸ ਵੇਲੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪਹਿਰੇਦਾਰ ਬਣ ਕੇ ਸਾਰੀ ਰਾਤ ਸਿੱਖ ਨੂੰ ਬਚਾਉਣ ਵਾਸਤੇ ਸੰਗਤ ਜੀ ਵੇਸਵਾ ਦੇ ਬੂਹੇ ਅੱਗੇ ਪਹਿਰਾ ਦਿੱਤਾ ਸੀ। ਰਾਖੀ ਕਰਦਾ ਹੈ ਜਿਨ੍ਹਾਂ ਨੂੰ ਆਪਣੇ ਬਣਾ ਲੈਂਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ। ਵੈਸੇ ਤਾਂ ਉਹ ਸਾਰਿਆਂ ਦੀ ਰਾਖੀ ਕਰਦਾ ਹੈ, ਕਿਉਂਕਿ ਸਾਰੀ ਕਾਇਨਾਤ, ਸਾਰੀ ਸ੍ਰਿਸ਼ਟੀ, ਸਾਰੇ ਜੀਵ ਜੰਤੂ ਪਰਮੇਸ਼ਰ ਨੇ ਪੈਦਾ ਕੀਤੇ ਹੋਏ ਨੇ ਸੰਗਤ ਜੀ। ਪਰ ਸਾਰਿਆਂ ਦੇ ਵਿੱਚੋਂ ਪਿਆਰਾ ਉਹ ਹੁੰਦਾ ਹੈ ਜਿਹੜਾ ਆਪਣੇ ਮਾਂ ਬਾਪ ਨਾਲ ਜੁੜਿਆ ਹੋਵੇ। ਹੁਣ ਮਾਤਾ ਦੇ ਭਾਵੇਂ ਕਿੰਨੇ ਵੀ ਬੱਚੇ ਹੋਣ ਨਾ ਜੀ ਸੰਗਤ ਜੀ, ਉਹ ਸਭ ਤੋਂ ਛੋਟੇ ਨਾਲ ਪਿਆਰ ਕਰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਵੀ ਉਹਨਾਂ ਜੀਵਾਂ ਨਾਲ ਪਿਆਰ ਕਰਦਾ ਹੈ, ਉਹਨਾਂ ਨੂੰ ਆਪਣੇ ਬਣਾ ਕੇ ਰੱਖਦਾ ਹੈ, ਜਿਹੜੇ ਸਦਾ ਹੀ ਉਹਨੂੰ ਚੇਤੇ ਕਰਦੇ। ਫਿਰ ਉਹਨਾਂ ਦੀ ਹੱਥ ਦੇ ਕੇ ਸੰਗਤ ਜੀ ਆਪ ਰੱਖਿਆ ਕਰਦਾ ਹੈ।
ਸਦਾ ਸਦਾ ਰੰਗ ਮਾਣ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਭਾਈ ਤੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਵਾਸਤੇ ਉਸ ਵਾਹਿਗੁਰੂ ਦੇ ਰੰਗ ਆਨੰਦ ਨੂੰ ਮਾਨਣਾ ਕਰ।
ਸਾਚਾ ਸਾਹਿਬ ਸਦ ਮਿਹਰਬਾਨ
ਹਜ਼ੂਰ ਕਹਿੰਦੇ ਉਹ ਮਾਲਕ ਸੱਚਾ ਹੈ। ਤ੍ਰਈ ਵਾਦ ਤਿੰਨਾਂ ਸਮਿਆਂ ਦੇ ਵਿੱਚ ਸੰਗਤ ਜੀ ਸੱਚਾ ਹੈ, ਹਮੇਸ਼ਾ ਸੱਚਾ ਹੈ, ਰਹਿਣ ਵਾਲਾ ਹੈ ਤੇ ਸਦਾ ਹੀ ਮਿਹਰ ਕਰਨ ਵਾਲਾ ਹੈ, ਦਿਆਲੂ ਹੈ, ਕਿਰਪਾਲੂ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਇਤਨਾ ਕਿਰਪਾਲੂ ਹੈ, ਇਤਨਾ ਦਿਆਲੂ ਹੈ, ਇਤਨਾ ਮਿਹਰਬਾਨ ਹੈ ਕਿ ਸੰਗਤ ਜੀ ਸਾਰਿਆਂ ਨੂੰ ਰਿਜਕ ਦਿੰਦਾ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ। ਅਸੀਂ ਤੇ ਡਰੀ ਜਾਂਦੇ ਹਾਂ ਨਾ ਵੀ ਜੇ ਅੱਜ ਕੰਮ ਨਾ ਮਿਲਿਆ ਤੇ ਪ੍ਰਸ਼ਾਦਾ ਕਿੱਥੋਂ ਖਾਵਾਂਗੇ, ਤੇ ਪਰ ਸਤਿਗੁਰੂ ਜੀ ਕਹਿੰਦੇ ਉਹ ਤੇ ਸਾਰਿਆਂ ਨੂੰ ਸਿਰ ਬਸਿਰ ਰਿਜਕ ਦੇ ਰਿਹਾ ਹੈ। ਇਸੇ ਕਰਕੇ ਹੀ ਹਜ਼ੂਰ ਨੇ ਕਿਹਾ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੇ ਸਹੀ ਹੈ। ਸੰਗਤ ਜੀ ਚਿੰਤਾ ਤੇ ਬਾਪੂ ਨੂੰ ਹੁੰਦੀ ਹੈ, ਬੱਚਿਆਂ ਨੂੰ ਕਾਹਦੀ ਚਿੰਤਾ ਹੈ, ਉਹ ਕਿਰਪਾਲੂ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ ਅਕਿਰਤ ਘਣਾ ਨੂੰ ਪਾਲਦਾ, ਜਿਹੜੇ ਅਕਿਰਤ ਘਣ ਨੇ ਨਾ ਵਾਹਿਗੁਰੂ ਦੇ ਕੀਤੇ ਨੂੰ ਨਹੀਂ ਜਾਣਦੇ ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਮਾਲਕ ਸੱਚਾ ਹੈ ਤੇ ਸਦਾ ਹੀ ਮਿਹਰ ਕਰਨ ਵਾਲਾ ਹੈ।
ਬੰਦ ਪਾਇਆ ਮੇਰਾ ਸਤਿਗੁਰ ਪੂਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੇ ਪੂਰੇ ਸਤਿਗੁਰੂ ਨੇ ਸੰਗਤ ਜੀ ਇਸ ਮਨ ਨੂੰ ਸ਼ਬਦ ਦਾ ਬੰਧ ਪਾਇਆ ਹੈ। ਇਹ ਜਿਹੜਾ ਮਨ 24 ਘੰਟੇ ਭੱਜਾ ਫਿਰਦਾ ਹੈ ਨਾ, ਸਤਿਗੁਰਾਂ ਨੇ ਕਿਰਪਾ ਕਰਕੇ ਇਸ ਮਨ ਨੂੰ ਸ਼ਬਦ ਨਾਲ ਜੋੜ ਕੇ ਤੇ ਇਹਨੂੰ ਰੋਕ ਪਾ ਦਿੱਤੀ ਹੈ। ਔਰ ਜਿਨ੍ਹਾਂ ਦਾ ਮਨ ਗੁਰੂ ਸ਼ਬਦ ਨਾਲ ਟਿਕ ਗਿਆ ਸੰਗਤ ਜੀ, ਫਿਰ ਉਹ ਮਨ ਦੌੜਦਾ ਨਹੀਂ। ਜਿਵੇਂ ਕਿਸੇ ਦਰਿਆ ਜਾਂ ਕਿਸੇ ਨਦੀ ਦੇ ਉੱਤੇ ਬੰਨ ਬੰਨ ਦੀਏ ਨਾ, ਤੇ ਫਿਰ ਉਹਦਾ ਪਾਣੀ ਉਦੋਂ ਅੱਗੇ ਨਹੀਂ ਜਾਂਦਾ। ਇਸੇ ਤਰ੍ਹਾਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸੰਗਤ ਜੀ ਇਸ ਮਨ ਨੂੰ ਜਿਹੜਾ ਹੈ ਤ੍ਰਿਸ਼ਨਾ ਦੇ ਵਹਿਣ ਵਿੱਚ ਵਹੀ ਜਾਂਦਾ ਹੈ, ਇਹਨੂੰ ਬੰਧ ਪਾ ਦਿੱਤਾ ਗੁਰੂ ਸ਼ਬਦ ਦਾ, ਗੁਰੂ ਸ਼ਬਦ ਨਾਲ ਜੋੜ ਦਿੱਤਾ, ਤੇ ਹੁਣ ਇਹ ਮਨ ਜਿਹੜਾ ਨਾ ਬੰਨਿਆ ਗਿਆ ਹੈ, ਮਨ ਟਿਕ ਗਿਆ ਹੈ, ਮਨ ਖਲੋ ਗਿਆ ਹੈ, ਮਨ ਹੁਣ ਅੱਠੇ ਪੈਰ ਭੱਜਦਾ ਫਿਰਦਾ ਨਹੀਂ, ਟਿਕ ਗਿਆ ਹੈ।
ਹੋਈ ਸਰਬ ਕਲਿਆਣ
ਸੱਚੇ ਪਾਤਸ਼ਾਹ ਜੀ ਕਹਿੰਦੇ ਹੋਈ ਸਰਬ ਕਲਿਆਣ, ਕਲਿਆਣ ਨਾਮ ਮੁਕਤੀ ਦਾ ਹੈ, ਕਲਿਆਣ ਨਾਮ ਖੁਸ਼ੀ ਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਸਾਨੂੰ ਸਰਬ ਪ੍ਰਕਾਰ ਦੀ ਕਲਿਆਣ ਖੁਸ਼ੀ ਪ੍ਰਾਪਤ ਹੋਈ ਹੈ, ਮੁਕਤੀ ਪ੍ਰਾਪਤ ਹੋਈ ਹੈ, ਜਦੋਂ ਪੂਰੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਗੁਰੂ ਸ਼ਬਦ ਦਾ ਸਾਡੇ ਮਨ ਨੂੰ ਬੰਨ ਲਾ ਦਿੱਤਾ। ਔਰ ਜਿੰਨਾ ਚਿਰ ਇਸ ਮਨ ਨੂੰ ਸੰਗਤ ਜੀ ਗੁਰੂ ਸ਼ਬਦ ਦਾ ਬੰਨ ਨਹੀਂ ਲੱਗਦਾ, ਉਹਨਾਂ ਚਿਰ ਇਸ ਜੀਵ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਇਹਨੂੰ ਖੁਸ਼ੀ ਨਹੀਂ। ਕਿਉਂਕਿ ਮਨ ਟਿਕਾਉਣਾ ਬਹੁਤ ਜ਼ਰੂਰੀ ਹੈ, ਮਨ ਭਾਵੇਂ ਬਹੁਤ ਚੰਚਲ ਹੈ ਜੀ, ਵਿਦਵਾਨਾਂ ਨੇ ਦਰਸਾਇਆ ਹੈ ਕਿ ਮਨ ਇੰਨਾ ਕੁ ਚੰਚਲ ਹੈ ਕਿ ਜਿਵੇਂ ਬਾਂਦਰ ਨਹੀਂ ਨਾ ਟਿਕ ਕੇ ਬਹਿ ਸਕਦਾ, ਇਸੇ ਤਰ੍ਹਾਂ ਇਹ ਮਨ ਵੀ ਨਹੀਂ ਟਿਕਦਾ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨੇ ਕਿਰਪਾ ਕੀਤੀ, ਸ਼ਬਦ ਦਾ ਬੰਧ ਪਾ ਦਿੱਤਾ, ਇਸ ਕਰਕੇ ਹੁਣ ਸਾਨੂੰ ਮੁਕਤੀ ਦੀ ਦਾਤ ਵੀ ਪ੍ਰਾਪਤ ਹੋਈ ਹੈ ਤੇ ਸਰਵ ਪ੍ਰਕਾਰ ਦੀ ਖੁਸ਼ੀ ਪ੍ਰਾਪਤ ਹੋਈ ਹੈ।
ਰਹਾਉ
ਵਿਸਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਹਨ,
ਜੀਓ ਪਾਏ ਪਿੰਡ ਜਿਨ ਸਾਜਿਆ।
ਹਜ਼ੂਰ ਕਹਿੰਦੇ ਨੇ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸੰਗਤ ਜੀ ਜੀਵ ਆਤਮਾ ਦੇ ਅੰਦਰ ਸਤਾ ਪਾ ਕੇ ਇਸ ਸਥੂਲ ਸਰੀਰ ਦੀ ਸਾਜਣਾ ਕੀਤੀ ਹੈ, ਅਥਵਾ ਅਕਾਲ ਪੁਰਖ ਵਾਹਿਗੁਰੂ ਨੇ ਇਹ ਜਿਹੜਾ ਅਸਥੂਲ ਸਰੀਰ ਹੈ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਸੰਗਤ ਜੀ ਇਸ ਸਥੂਲ ਸਰੀਰ ਦੇ ਅੰਦਰ ਜੀਵ ਆਤਮਾ ਨੂੰ ਪੈਦਾ ਕੀਤਾ ਹੈ, ਉਹ ਜੀਓ ਮਨ ਆਤਮਾ ਜਿਹੜੀ ਇਸ ਸਰੀਰ ਨੂੰ ਚਲਾਉਂਦੀ ਹੈ। ਜੇ ਹਵਾਈ ਜਹਾਜ਼ ਬਣਿਆ ਹੈ ਨਾ, ਤੇ ਜੇ ਉਹਦੇ ਵਿੱਚ ਪਾਇਲਟ ਨਾ ਹੋਵੇ ਤੇ ਸੰਗਤ ਜੀ ਉਹ ਹਵਾਈ ਜਹਾਜ਼ ਵੀ ਬੇਕਾਰ ਹੈ, ਕਿਸੇ ਅਰਥ ਹੀ ਨਹੀਂ। ਤੇ ਜਿਸ ਸਰੀਰ ਦੇ ਅੰਦਰ ਆਤਮਾ ਨਾ ਹੋਵੇ ਉਹ ਸਰੀਰ ਵੀ ਬੇਕਾਰ ਹੈ। ਜਦੋਂ ਸਰੀਰ ਵਿੱਚੋਂ ਜੀਓ ਨਿਕਲ ਜਾਂਦਾ ਹੈ ਨਾ ਜੀ, ਫਿਰ ਇਹ ਸਰੀਰ ਬੇਕਾਰ ਹੋ ਜਾਂਦਾ ਹੈ, ਫਿਰ ਇਹ ਨਾ ਹਿਲਦਾ ਹੈ, ਨਾ ਜੁਲਦਾ ਹੈ, ਨਾ ਕਾਂਦਾ ਹੈ, ਨਾ ਪੀਂਦਾ ਹੈ, ਨਾ ਬੋਲਦਾ ਹੈ, ਨਾ ਚੱਲਦਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਇਹ ਤਾਂ ਉਸ ਵਾਹਿਗੁਰੂ ਦੀ ਮਿਹਰਬਾਨੀ ਹੈ, ਉਹਦੀ ਦਿਆਲਤਾ ਹੈ ਕਿ ਉਹਨੇ ਪੰਜਾਂ ਤੱਤਾਂ ਦੁਆਰਾ ਇਸ ਅਸਥੂਲ ਸਰੀਰ ਦੀ ਸਾਜਣਾ ਕਰਕੇ ਤੇ ਸੰਗਤ ਜੀ ਇਹਦੇ ਵਿੱਚ ਜਿੰਦ ਪਾਈ ਹੈ, ਜੀਓ ਪਾਇਆ ਹੈ, ਜਿਸ ਕਰਕੇ ਇਹ ਜੀਵ ਚੱਲਦਾ ਫਿਰਦਾ ਵੇਖਦਾ ਸੁਣਦਾ ਬੋਲਦਾ ਹੈ।
ਦਿੱਤਾ ਪਹਿਨਣ ਖਾਣ।
ਫਿਰ ਹਜ਼ੂਰ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਇਸ ਜੀਵ ਨੂੰ ਸੰਗਤ ਜੀ ਪਹਿਨਣ ਵਾਸਤੇ ਵੰਨ ਸੁਵੰਨੇ ਵਸਤਰ ਦਿੱਤੇ ਨੇ, ਔਰ ਖਾਣ ਵਾਸਤੇ ਪਰਮੇਸ਼ਰ ਨੇ 36 ਪ੍ਰਕਾਰ ਦੇ ਭੋਜਨ ਦਿੱਤੇ ਨੇ। ਜਦੋਂ ਆਪਾਂ ਸੁਖਮਨੀ ਸਾਹਿਬ ਪੜ੍ਹਦੇ ਹਾਂ ਨਾ, ਤੇ ਹਜ਼ੂਰ ਨੇ ਸੰਗਤ ਜੀ 6ਵੀਂ ਅਸ਼ਟਪਦੀ ਦੇ ਵਿੱਚ ਜ਼ਿਕਰ ਕੀਤਾ ਹੈ, ਜਿਹ ਪ੍ਰਸਾਦ 36 ਹੀ ਅੰਮ੍ਰਿਤ ਖਾਹੇ ਤਿਸ ਠਾਕੁਰ ਕਉ ਰਖ ਮਨ ਮਾਹੇ। ਜਿਸ ਵਾਹਿਗੁਰੂ ਦੀ ਕਿਰਪਾ ਨਾਲ ਤੂੰ 36 ਪ੍ਰਕਾਰ ਦੇ ਭੋਜਨ ਕਰਨਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਸ ਮਾਲਕ ਨੂੰ ਵੀ ਮਨ ਕਰਕੇ ਚੇਤੇ ਕਰਿਆ ਕਰ, ਉਹਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖ, ਜਿਹਨੇ ਤੈਨੂੰ 36 ਪ੍ਰਕਾਰ ਦੇ ਖਾਣ ਵਾਸਤੇ ਭੋਜਨ ਦਿੱਤੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੇ ਤੇ ਸਹਿ ਤਿਆਗ ਕਾਤੇ ਅਬਰ ਲੁਭਾਵੇ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਰੇਸ਼ਮੀ ਵਸਤਰ ਦਿੱਤੇ ਨੇ, ਤੇ ਤੂੰ ਉਹਨੂੰ ਛੱਡ ਕੇ ਤੇ ਹੋਰਨਾਂ ਪਾਸੇ ਮਨ ਨੂੰ ਲੁਭਾਵੇ, ਇਹ ਠੀਕ ਨਹੀਂ ਨਾ। ਇੱਕ ਬੰਦੇ ਨੇ ਏਡਾ ਵੱਡਾ ਦਾਨ ਕੀਤਾ ਹੋਵੇ ਤੇ ਬੰਦਾ ਦਾਨ ਲੈ ਕੇ ਤੇ ਸੰਗਤ ਜੀ ਫਿਰ ਉਹਦੇ ਕੀਤੇ ਪਰਉਪਕਾਰ ਨੂੰ ਨਾ ਜਾਣੇ, ਉਹ ਕਿਰਤ ਕਹਾਣੀ ਹੁੰਦਾ ਨਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਭਾਈ ਜਿਸ ਪਰਮੇਸ਼ਰ ਨੇ ਤੈਨੂੰ ਕਿਰਪਾ ਕਰਕੇ 36 ਪ੍ਰਕਾਰ ਦੇ ਖਾਣ ਵਾਸਤੇ ਪਦਾਰਥ ਦਿੱਤੇ ਨੇ, ਪਹਿਨਣ ਵਾਸਤੇ ਵੰਨ ਸੁਵੰਨੇ ਤੈਨੂੰ ਵਸਤਰ ਦਿੱਤੇ ਨੇ, ਤੇ ਤੂੰ ਉਹਨੂੰ ਸਦਾ ਹੀ ਚੇਤੇ ਰੱਖਿਆ ਕਰ। ਉਹਨੂੰ ਛੱਡ ਕੇ ਐਵੇਂ ਮੜੀਆਂ ਮਸਾਣਾਂ ਤੇ ਧਾਗੇ ਤਬੀਤਾ ਵਾਲਿਆਂ ਕੋਲ, ਐਵੇਂ ਪਖੰਡੀਆਂ ਦੇ ਕੋਲ ਨਾ ਭੱਜਿਆ ਫਿਰਿਆ ਕਰ, ਉਹਨੂੰ ਚੇਤੇ ਕਰਿਆ ਕਰ, ਉਹਨੂੰ ਆਪਣੇ ਹਿਰਦੇ ਵਿੱਚ ਵਸਾਇਆ ਕਰ। ਹੁਣ ਇਹ ਜਿਹੜਾ ਸਰੀਰ ਹੈ ਨਾ, ਇਹ ਕਿਸੇ ਮੜੀਆਂ ਮਸਾਣਾਂ ਤੋਂ ਨਹੀਂ ਮਿਲਿਆ। ਸੰਗਤ ਜੀ, ਇਹ ਸਰੀਰ ਤੁਹਾਨੂੰ ਕਿਸੇ ਨੇ ਧਾਗੇ ਤਬੀਤਾ ਵਾਲੇ ਨੇ ਨਹੀਂ ਦਿੱਤਾ, ਇਹ ਵਾਹਿਗੁਰੂ ਨੇ ਦਿੱਤਾ ਹੈ। ਤੇ ਜਿਸ ਨੇ ਸਰੀਰ ਦਿੱਤਾ ਹੈ ਨਾ, ਫਿਰ ਉਹਨੂੰ ਚਿੰਤਾ ਵੀ ਹੈ, ਇਹਨੂੰ ਕਵਾਉਣਾ ਕੀ ਹੈ, ਇਹਨੂੰ ਪਹਿਨਾਉਣਾ ਕੀ ਹੈ, ਉਹਨੂੰ ਇਹ ਸਾਰੀ ਚਿੰਤਾ ਹੈ। ਖਵਾਉਣ ਦੀ ਵੀ ਉਹਨੂੰ ਚਿੰਤਾ ਹੈ ਤੇ ਪਹਿਨਾਉਣ ਦੀ ਵੀ ਚਿੰਤਾ ਹੈ। ਜੇ ਮਾਤਾ ਪਿਤਾ ਨੇ ਬੱਚੇ ਪੈਦਾ ਕੀਤੇ ਨੇ ਤੇ ਸੰਗਤ ਜੀ, ਉਹਨਾਂ ਨੂੰ ਚਿੰਤਾ ਵੀ ਇਹਨਾਂ ਨੂੰ ਕਿਵੇਂ ਖਵਾਉਣਾ ਹੈ, ਇਹਨਾਂ ਦੀ ਪਰਵਰਿਸ਼ ਕਿਵੇਂ ਕਰਨੀ ਹੈ, ਇਹਨਾਂ ਨੂੰ ਵਸਤਰ ਪਹਿਨਾਉਣੇ ਨੇ, ਕਿੱਥੋਂ ਲਿਆਣ ਕੇ ਪੜਾਉਣੇ ਨੇ, ਇਹ ਮਾਤਾ ਪਿਤਾ ਨੂੰ ਚਿੰਤਾ ਹੈ ਨਾ। ਬੱਚਿਆਂ ਨੂੰ ਤਾਂ ਕੋਈ ਚਿੰਤਾ ਨਹੀਂ। ਤੇ ਸਤਿਗੁਰੂ ਜੀ ਕਹਿੰਦੇ, ਜਿਸ ਵਾਹਿਗੁਰੂ ਨੇ ਤੇਰਾ ਇਹ ਅਸਥੂਲ ਸਰੀਰ ਸਾਜ ਕੇ ਵਿੱਚ ਜੀਓ ਜਿੰਦ ਪਾਈ ਹੈ, ਔਰ ਤੈਨੂੰ ਪਹਿਨਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਵਸਤਰ ਦਿੱਤੇ ਨੇ, ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਨੇ, ਭਾਈ ਉਹਨੂੰ ਸਦਾ ਚੇਤੇ ਰੱਖਿਆ ਕਰ, ਉਹਨੂੰ ਸਦਾ ਹੀ ਯਾਦ ਰੱਖਿਆ ਕਰ।
ਆਪਣੇ ਦਾਸ ਕੀ ਆਪ ਪੈਜ ਰਾਖੀ।
ਸੰਗਤ ਜੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਆਪਣੇ ਦਾਸ ਦੀ, ਆਪਣੇ ਸੇਵਕ ਦੀ ਵਾਹਿਗੁਰੂ ਨੇ ਆਪ ਪੈਜ ਰੱਖੀ ਹੈ, ਆਪ ਇੱਜ਼ਤ ਆਬਰੂ ਰੱਖੀ ਹੈ। ਜਿਵੇਂ ਭੱਟਾਂ ਨੇ ਸਵਈਆਂ ਵਿੱਚ ਜ਼ਿਕਰ ਕੀਤਾ ਹੈ ਨਾ, ਅਬ ਰੱਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਖਸ਼ ਫਾਰੇ ਕਰ ਆਜ, ਫੁਣ ਦਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਧਾਮਾ ਅਵਦਾ ਤੇ ਰਾਖਿਆ, ਗਣਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਪਾਠ ਕੀ ਲਾਜ। ਸੱਚੇ ਪਾਤਸ਼ਾਹ, ਜਿਵੇਂ ਤੁਸਾਂ ਦਰੋਪਦੀ ਦੀ ਲਾਜ ਰੱਖੀ ਹੈ, ਭਗਤ ਪ੍ਰਹਿਲਾਦ ਦੀ ਲਾਜ ਰੱਖੀ ਹੈ, ਔਰ ਜਿਵੇਂ ਤੁਸਾਂ ਸੁਦਾਮੇ ਦੀ ਲਾਜ ਰੱਖੀ ਹੈ, ਜਦੋਂ ਉਹਦੇ ਤੇ ਅਵਧਾ ਆਈ, ਬਿਪਤਾ ਪਈ, ਗਰੀਬੀ ਦੀ ਮਾਰ ਪਈ, ਤੇ ਤੁਸਾਂ ਉਹਦੀ ਵੀ ਲਾਜ ਰੱਖੀ ਹੈ। ਮਹਾਰਾਜ, ਤੁਸੀਂ ਆਪਣੇ ਦਾਸ ਦੀ ਆਪ ਪੈਜ ਰੱਖਦੇ ਹੋ, ਆਪ ਇੱਜ਼ਤ ਰੱਖਦੇ ਹੋ।
ਨਾਨਕ ਸਦ ਕੁਰਬਾਨ।
ਹਜ਼ੂਰ ਕਥਨ ਕਰਦੇ ਨੇ ਕਿ ਭਾਈ, ਅਸੀਂ ਸਦਾ ਹਮੇਸ਼ਾ ਹੀ ਉਸ ਮਿਹਰਬਾਨ ਮਾਲਕ ਤੋਂ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਜਿਸ ਮਾਲਕ ਨੇ ਸਾਨੂੰ ਇਹ ਸੋਹਣਾ ਸਰੀਰ ਦਿੱਤਾ ਹੈ, ਜਿਸ ਮਾਲਕ ਨੇ ਸਾਨੂੰ ਰਹਿਣ ਵਾਸਤੇ ਸੋਹਣਾ ਘਰ ਦਿੱਤਾ ਹੈ, ਜਿਸ ਮਾਲਕ ਨੇ ਸਾਨੂੰ ਸੰਗਤ ਜੀ ਅਸਵਾਰੀਆਂ ਵਾਸਤੇ ਸੁੰਦਰ ਗੱਡੀਆਂ ਦਿੱਤੀਆਂ ਨੇ, ਜਿਸ ਮਾਲਕ ਨੇ ਸਾਨੂੰ ਖਾਣ ਵਾਸਤੇ 36 ਪ੍ਰਕਾਰ ਦੇ ਭੋਜਨ ਦਿੱਤੇ ਨੇ ਤੇ ਪਹਿਨਣ ਵਾਸਤੇ ਵਸਤਰ ਦਿੱਤੇ ਨੇ, ਅਸੀਂ ਤਾਂ ਉਸ ਮਾਲਕ ਤੋਂ ਹਮੇਸ਼ਾ ਹੀ ਕੁਰਬਾਨ ਜਾਂਦੇ ਹਾਂ, ਸਦਕੇ ਜਾਂਦੇ ਹਾਂ। ਇੱਕ ਵਾਰੀ ਸੰਤ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ ਦਰਬਾਰ ਸਾਹਿਬ ਕੀਰਤਨ ਕਰਨ ਤੋਂ ਬਾਅਦ ਛਬੀਲ ਤੇ ਬੈਠ ਕੇ ਜਲ ਵਰਤਾ ਰਹੇ ਸੀ। ਇੱਕ ਬੰਦਾ ਆਇਆ, ਉਹਦੇ ਵਸਤਰ ਇੱਕ ਤਾਂ ਮੈਲੇ ਕੁਚੈਲੇ ਸੀ, ਇੱਕ ਫਟੇ ਹੋਏ ਸੀ। ਮਹਾਂਪੁਰਖ ਜਦੋਂ ਜਲ ਦਾ ਕਬੂਲਾ ਫੜਾਉਂਦੇ ਸੀ ਨਾ ਜੀ, ਆਏ ਪ੍ਰਾਣੀ ਨੂੰ ਤੇ ਨਾਲ ਕਹਿੰਦੇ ਸੀ ਬੋਲ ਵਾਹਿਗੁਰੂ, ਜਦੋਂ ਮਹਾਂਪੁਰਖਾਂ ਨੇ ਉਹ ਬੰਦੇ ਨੂੰ ਕੌਲਾ ਫੜਾਇਆ ਨਾ ਜੀ ਜਲ ਦਾ, ਤੇ ਕਹਿੰਦੇ ਭਾਈ ਬੋਲ ਵਾਹਿਗੁਰੂ, ਕਹਿੰਦਾ ਕਿਉਂ ਬੋਲਾਂ, ਮੈਨੂੰ ਉਹਨੇ ਕੀ ਦਿੱਤਾ। ਬੜੇ ਹੈਰਾਨ ਹੋਏ ਕਿ ਅੱਜ ਪਹਿਲੀ ਵਾਰ ਬੰਦਾ ਮਿਲਿਆ ਹੈ ਜਿਹਨੇ ਅੱਗੋਂ ਜਵਾਬ ਦਿੱਤਾ ਹੈ। ਕਹਿਣ ਲੱਗਾ ਜੀ ਕਿਉਂ ਬੋਲਾਂ, ਮੈਨੂੰ ਉਹਨੇ ਕੀ ਦਿੱਤਾ। ਮਹਾਂਪੁਰਖਾਂ ਨੇ ਜਲ ਫੜਾ ਦਿੱਤਾ, ਉਹਨੇ ਛਕਿਆ। ਮਹਾਂਪੁਰਖ ਉਸੇ ਵੇਲੇ ਛਬੀਲ ਤੋਂ ਉੱਠੇ ਤੇ ਉਹਨੂੰ ਨਾਲ ਲੈ ਆਏ। ਆਟਾ ਮੰਡੀ ਦੇ ਨਾਲ ਹੀ ਉਹਨਾਂ ਦਾ ਸਥਾਨ ਸੀ ਸੰਗਤ ਜੀ। ਇੱਕ ਸੇਠ ਨੂੰ ਕਹਿਣ ਲੱਗੇ 200 ਰੁਪਈਆ ਲਿਆ। ਉਹ 200 ਰੁਪਈਆ ਲੈ ਆਇਆ, ਮਹਾਂਪੁਰਖਾਂ ਨੇ ਕੋਲ ਬਿਠਾ ਕੇ ਕਿਹਾ, ਕਹਿਣ ਲੱਗੇ ਇਸ ਤਰ੍ਹਾਂ ਕਰ ਵੀ ਆਹ ਆਪਦੀ ਇੱਕ ਬਾਂਹ ਵੱਢ ਕੇ ਸਾਨੂੰ ਦੇ ਦੇ ਤੇ ਅਸੀਂ ਤੈਨੂੰ 200 ਰੁਪਈਆ ਦਿੰਦੇ। ਕਹਿਣ ਲੱਗਾ ਜੀ ਕਿਉਂ ਦੇ ਦਿਆਂ, ਮੈਂ ਤਾਂ ਨਕਾਰਾ ਹੋ ਜਾਵਾਂਗਾ, 200 ਰੁਪਈਏ ਬਦਲੇ ਤੁਹਾਨੂੰ ਆਪਣੀ ਬਾਂਹ ਵੱਢ ਕੇ ਦੇ ਦਿਆਂ, ਮੈਂ ਤਾਂ ਨਕਾਰਾ ਹੋ ਜਾਵਾਂਗਾ। ਤੇ ਬਾਬਾ ਸ਼ਾਮ ਸਿੰਘ ਜੀ ਕਹਿਣ ਲੱਗੇ, ਫਿਰ ਮਿੱਤਰਾ ਤੈਨੂੰ ਇਹ ਬਾਂਹ ਦਿੱਤੀ ਕਿਹਨੇ ਹੈ, ਇਹ ਵੀ ਤੇ ਪਰਮੇਸ਼ਰ ਨੇ ਦਿੱਤੀ ਹੈ ਨਾ, ਤੂੰ ਕਹਿਣਾ ਵੀ ਮੈਨੂੰ ਮਿਲਿਆ ਕੁਛ ਨੀ, ਇਹ ਸਰੀਰ ਵੀ ਤਾਂ ਤੈਨੂੰ ਮਾਲਕ ਨੇ ਦਿੱਤਾ ਹੈ ਨਾ, ਤੇ ਫਿਰ ਤੂੰ ਉਹਨੂੰ ਚੇਤੇ ਰੱਖਿਆ ਕਰ। ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਜਿਸ ਮਾਲਕ ਨੇ ਸਾਨੂੰ ਸਰੀਰ ਦਿੱਤਾ ਹੈ, ਪਹਿਨਣ ਵਾਸਤੇ ਵਸਤਰ ਦਿੱਤੇ ਨੇ, ਕਾੜ ਵਾਸਤੇ ਭੋਜਨ ਦਿੱਤੇ ਨੇ, ਅਸੀਂ ਸਦਾ ਹੀ ਉਹਦੇ ਤੋਂ ਕੁਰਬਾਨ ਜਾਂਦੇ ਹਾਂ। ਇਹ ਸਤਿਗੁਰਾਂ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਸੀ। ਆਓ ਲੜੀਵਾਰ ਚੱਲ ਰਹੀ ਸਿੱਧ ਗੋਸ਼ਟ ਦੀ ਬਾਣੀ ਦੀ ਕਥਾ, ਉਹਦੇ ਵਿੱਚੋਂ ਆਪਾਂ ਕੁਛ ਪੌੜੀਆਂ ਸਰਵਣ ਕਰੀਏ ਜੀ।
ਸ਼ਬਦ ਭਾਖਤ ਸਤਸ ਜੋਤ ਅਪਾਰਾ।
ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਿੱਧਾਂ ਨਾਲ ਗੋਸ਼ਟੀ ਕਰਦਿਆਂ ਕਹਿ ਰਹੇ ਨੇ ਸਿੱਧੋ, ਸ਼ਬਦ ਭਾਖਤ, ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼, ਗੁਰੂ ਵੱਲੋਂ ਮਿਲਿਆ ਸ਼ਬਦ ਜੋ ਅੱਜ ਸਾਨੂੰ ਪੰਜ ਪਿਆਰੇ ਬਖਸ਼ਿਸ਼ ਕਰਦੇ ਨੇ ਨਾ ਜੀ, ਮੂਲ ਮੰਤਰ ਤੇ ਗੁਰ ਮੰਤਰ, ਇਹ ਗੁਰੂ ਦਾ ਸ਼ਬਦ ਹੈ। ਔਰ ਇਹ ਗੁਰ ਸ਼ਬਦ ਦੇਣ ਦੀ ਦਾਤ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਨੂੰ ਸੌਂਪੀ ਹੈ। ਕੋਈ ਕੱਲਾ ਦੁਕੱਲਾ ਨਹੀਂ ਦੇ ਸਕਦਾ, ਕੋਈ ਕੱਲਾ ਦੁਕੱਲਾ ਕਿਸੇ ਦੇ ਕੰਨ ਵਿੱਚ ਮੰਤਰ ਨਹੀਂ ਦੇ ਸਕਦਾ, ਇਹ ਸਤਿਗੁਰੂ ਜੀ ਨੇ ਪੰਜਾਂ ਨੂੰ ਸੌਂਪੀ ਹੈ। ਔਰ ਪੰਜ ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਨੇ ਨਾ ਜੀ, ਤੇ ਉਦੋਂ ਸਾਨੂੰ ਇਹ ਮੂਲ ਮੰਤਰ ਤੇ ਗੁਰ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ। ਤੇ ਹਜ਼ੂਰ ਕਹਿੰਦੇ ਨੇ ਸ਼ਬਦ ਭਾਖਤ, ਜਦੋਂ ਇਹ ਪ੍ਰਾਣੀ ਗੁਰੂ ਦੇ ਸ਼ਬਦ ਦਾ ਉਚਾਰਨ ਕਰਦਾ ਹੈ, ਸਸ ਜੋਤ ਅਪਾਰਾ, ਪਾਰਾ ਵਾਰ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੋ ਜੋਤੀ ਸਰੂਪ ਹੈ, ਤੇ ਸੰਗਤ ਜੀ ਫਿਰ ਉਸ ਦਾ ਸਸ ਤੋਂ ਅਰਥ ਹੈ ਸਤੋ ਗੁਣ, ਸਤੋ ਗੁਣ ਰੂਪੀ ਚੰਦਰਮਾ ਜਿਹੜਾ ਹੈ ਇਸ ਜੀਵ ਦੇ ਅੰਦਰ ਪ੍ਰਕਾਸ਼ਦਾ ਹੈ। ਗੁਰੂ ਦਾ ਸ਼ਬਦ ਉਚਾਰਨ ਕਰਕੇ ਜੀਵ ਦੇ ਅੰਦਰ ਚੰਦਰਮਾ ਵਰਗੀ ਸ਼ਾਂਤੀ ਪੈਦਾ ਹੁੰਦੀ ਹੈ। ਚੰਦਰਮਾ ਨੂੰ ਸ਼ਾਂਤ ਮੰਨਿਆ ਗਿਆ ਹੈ। ਔਰ ਵਿਦਵਾਨਾਂ ਨੇ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਦਸਮ ਗ੍ਰੰਥ ਦੇ ਅੰਦਰ ਵੀ ਜੇ ਚੰਦਰਮਾ ਨਾ ਹੁੰਦਾ ਤੇ ਸੰਗਤ ਜੀ ਅੱਜ ਸਾਨੂੰ ਖਾਣ ਵਾਸਤੇ ਕੋਈ ਫਸਲ ਨਹੀਂ ਸੀ ਮਿਲਣੀ, ਕਿਉਂਕਿ ਸੂਰਜ ਕਰਕੇ ਜਿਹੜੀ ਵੀ ਫਸਲ ਬੀਜੀ ਦੀ ਸੀ ਨਾ, ਉਹ ਸੜ ਕੇ ਸਵਾਹ ਹੋ ਜਾਂਦੀ ਸੀ, ਉਹਦੇ ਵਿੱਚ ਰਸ ਪੈਦਾ ਨਹੀਂ ਸੀ ਹੁੰਦਾ। ਫਿਰ ਵਾਹਿਗੁਰੂ ਨੇ ਚੰਦਰਮਾ ਨੂੰ ਪੈਦਾ ਕੀਤਾ ਔਰ ਚੰਦਰਮਾ ਦੀ ਰੋਸ਼ਨੀ ਕਰਕੇ ਫਲਾਂ ਦੇ ਵਿੱਚ ਰਸ ਪੈਂਦਾ ਹੈ। ਸੰਗਤ ਜੀ, ਜਿਹੜੀ ਅਸੀਂ ਫਸਲ ਬੀਜਦੇ ਹਾਂ ਉਹਦੇ ਵਿੱਚ ਰਸ ਪੈਦਾ ਹੁੰਦਾ, ਚੰਦਰਮਾ ਸ਼ਾਂਤ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਸ਼ਬਦ ਨੂੰ ਵਾਰ ਵਾਰ ਉਚਾਰਨ ਕਰਨ ਕਰਕੇ ਨਾ ਜੀ, ਜੀਵ ਦੇ ਅੰਦਰ ਚੰਦਰਮਾ ਵਰਗੀ ਸ਼ਾਂਤੀ ਪੈਦਾ ਹੁੰਦੀ ਹੈ।
ਸਸ ਕਰ ਸੂਰ ਵਸੈ ਮਿਟੈ ਅੰਧਿਆਰਾ।
ਸਸ ਨਾਮ ਚੰਦਰਮਾ ਦਾ ਹੈ, ਸੂਰ ਨਾਮ ਸੂਰਜ ਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਚੰਦਰਮਾ ਦੇ ਘਰ ਵਿੱਚ ਸੂਰਜ ਵਸਦਾ ਹੈ ਨਾ ਜੀ, ਤੇ ਉਦੋਂ ਜਿਹੜਾ ਹਨੇਰਾ ਹੈ ਉਹ ਦੂਰ ਹੋ ਜਾਂਦਾ ਹੈ। ਹੁਣ ਵੇਖੋ ਰਾਤ ਨੂੰ ਚੰਦਰਮਾ ਪ੍ਰਕਾਸ਼ ਦਾ ਹੈ, ਪਰ ਸੰਗਤ ਜੀ ਉਹ ਚੰਦਰਮਾ ਸੂਰਜ ਵਰਗੀ ਰੋਸ਼ਨੀ ਨਹੀਂ ਦੇ ਸਕਦਾ। ਜਿੰਨੀ ਰੋਸ਼ਨੀ ਸੂਰਜ ਦੀ ਹੈ, ਭਾਵੇਂ ਰਾਤ ਨੂੰ ਚੰਦਰਮਾ ਦੀ ਲੋ ਅੰਦਰ ਸਾਡੇ ਬਜ਼ੁਰਗ ਬਾਹਰ ਖੇਤਾਂ ਵਿੱਚ ਕੰਮ ਕਰਦੇ ਰਹੇ, ਆਉਣਾ ਜਾਣਾ ਤੇ ਚੰਦਰਮਾ ਦੀ ਰੋਸ਼ਨੀ ਵਿੱਚ ਤੁਰਨਾ, ਪਰ ਇੰਨੀ ਰੋਸ਼ਨੀ ਨਹੀਂ ਜਿੰਨੀ ਸੂਰਜ ਦੀ ਹੈ। ਸੰਗਤ ਜੀ ਇਸੇ ਤਰ੍ਹਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗਿਆਨ ਰੂਪੀ ਸੂਰਜ ਜੀਵ ਦੇ ਹਿਰਦੇ ਵਿੱਚ ਆ ਜਾਵੇ ਤੇ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ।
ਸੁਖ ਦੁੱਖ ਸਮ ਕਰ ਨਾਮ ਆਧਾਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਪਣਾ ਆਧਾਰ ਬਣਾਇਆ ਹੈ, ਆਸਰਾ ਮੰਨਿਆ ਹੈ, ਉਹ ਸੰਗਤ ਜੀ ਸੁਖ ਤੇ ਦੁੱਖ ਨੂੰ ਸਮ ਕਰਕੇ ਜਾਣਦੇ ਹਨ।
ਆਪੇ ਪਾਰ ਉਤਾਰਨ ਹਾਰਾ।
ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ ਹੈ।
ਹੋਰ ਪਰਚੈ ਮਨ ਸਾਚ ਸਮਾਏ।
ਜਿਨ੍ਹਾਂ ਦਾ ਮਨ ਗੁਰੂ ਨਾਲ ਪਰਚ ਜਾਵੇ, ਮਿਲ ਜਾਵੇ, ਸੰਗਤ ਜੀ ਉਹ ਸੱਚੇ ਵਾਹਿਗੁਰੂ ਵਿੱਚ ਸਮਾ ਜਾਂਦੇ ਨੇ, ਅਭੇਦ ਹੋ ਜਾਂਦੇ ਨੇ।
ਪ੍ਰਣਵਤ ਨਾਨਕ ਕਾਲ ਨਾ ਖਾਏ।
ਸਤਿਗੁਰੂ ਜੀ ਬੇਨਤੀ ਪੂਰਵਕ ਉਚਾਰਨ ਕਰਦੇ ਨੇ ਕਿ ਹੇ ਭਾਈ, ਹੇ ਸਿੱਧੋ, ਫਿਰ ਉਹਨਾਂ ਨੂੰ ਕਾਲ ਨਹੀਂ ਖਾਂਦਾ, ਮੌਤ ਉਹਨਾਂ ਨੂੰ ਨਹੀਂ ਖਾਂਦੀ।
ਨਾਮ ਤਤ ਸਭ ਹੀ ਸਿਰ ਜਾਪੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਸਿੱਧੋ, ਨਾਮ ਰੂਪੀ ਤਤ ਸਿਧਾਂਤ ਜਿਹੜਾ ਹੈ ਨਾ, ਇਹ ਸਭ ਹੀ ਸਿਰ ਜਾਪੇ, ਸਾਰਿਆਂ ਤੋਂ ਸਿਰ ਸ਼੍ਰੋਮਣੀ ਜਾਪੇ ਜਾੜਿਆ ਜਾਂਦਾ ਹੈ।
ਬਿਨ ਨਾਵੈ ਦੁੱਖ ਕਾਲ ਸੰਤਾਪੈ।
ਹਜ਼ੂਰ ਕਹਿੰਦੇ ਸਿੱਧੋ, ਪਰਮੇਸ਼ਰ ਦੇ ਨਾਮ ਤੋਂ ਬਗੈਰ ਦੁੱਖ ਅਤੇ ਕਾਲ ਜਿਹੜਾ ਹੈ ਨਾ, ਇਹ ਸੰਤਾਉਂਦਾ ਹੈ, ਜੀਵ ਨੂੰ ਦੁੱਖ ਦਿੰਦਾ ਹੈ, ਦੁੱਖ ਵੀ ਦੁਖੀ ਕਰਦੇ ਨੇ ਜੀਵ ਨੂੰ, ਤੇ ਕਾਲ ਜਿਹੜਾ ਇਹ ਵੀ ਦੁਖੀ ਕਰਦਾ ਹੈ। ਸੰਤਾਪੇ ਦਾ ਅਰਥ ਸਤਾਉਂਦਾ ਹੈ। ਜਿਵੇਂ ਕਈ ਵਾਰ ਬੱਚੇ ਰਿਹਾੜ ਕਰਨ ਨਾ ਜੀ, ਤੇ ਮਾਵਾਂ ਕਹਿ ਦਿੰਦੀਆਂ ਤੂੰ ਕੀ ਮੈਨੂੰ ਸਤਾਇਆ ਹੋਇਆ ਹੈ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਸਿੱਧੋ, ਜਿਹੜਾ ਦੁੱਖ ਹੈ ਅਤੇ ਕਾਲ ਹੈ, ਇਹ ਜੀਵ ਨੂੰ ਸੰਤਾਉਂਦਾ ਹੈ।
ਤਤੋ ਤਤ ਮਿਲੈ ਮਨ ਮਾਨੈ।
ਹਜ਼ੂਰ ਕਹਿੰਦੇ ਜਦੋਂ ਇਸ ਜੀਵ ਦਾ ਮਨ ਅਕਾਲ ਪੁਰਖ ਵਾਹਿਗੁਰੂ ਤੇ ਮੰਨ ਜਾਵੇ ਤਾਂ ਉਸ ਵੇਲੇ ਤੱਤੋ ਤੱਤ ਮਿਲੇ। ਸੰਗਤ ਜੀ ਇਹ ਜੀਵ ਦੇ ਤੱਤ ਜਿਹੜੇ ਨੇ, ਤੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਵਿੱਚ ਹੀ ਮਿਲ ਜਾਂਦੇ ਨੇ। ਤੱਤ ਤੱਤਾਂ ਵਿੱਚ ਤਾਂ ਮਿਲ ਹੀ ਜਾਂਦੇ ਨੇ, ਜਦੋਂ ਬੰਦਾ ਚੜ੍ਹਾਈ ਕਰਦਾ ਨਾ ਉਦੋਂ ਤੱਤ ਤੱਤਾਂ ਵਿੱਚ ਮਿਲ ਜਾਂਦੇ ਨੇ, ਪਰ ਜਿਹੜੇ ਸਿਮਰਨ ਭਜਨ ਕਰਦੇ ਨੇ ਨਾ ਜੀ, ਉਹ ਜਿਉਂਦਿਆਂ ਵੀ ਤਤ ਤੱਤਾਂ ਵਿੱਚ ਮਿਲਾ ਲੈਂਦੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਆਪਾਂ ਕਈ ਵਾਰ ਸਰਵਣ ਕੀਤਾ, ਜਦੋਂ ਸਿੱਧਾ ਨਾਲ ਲੁਗਣ ਮੀਟੀ ਖੇਦੀ ਨਾ, ਹਜ਼ੂਰ ਨੇ ਉਦੋਂ ਤਤ ਤੱਤਾਂ ਵਿੱਚ ਮਿਲਾ ਲਏ ਸੀ, ਤੇ ਜਦੋਂ ਮਰਦਾਨੇ ਨੇ ਅਰਦਾਸ ਕੀਤੀ ਸੀ ਫਿਰ ਸਤਿਗੁਰੂ ਜੀ ਪ੍ਰਗਟ ਹੋਏ ਸਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ, ਜਿਨ੍ਹਾਂ ਦਾ ਮਨ ਪਰਮੇਸ਼ਰ ਤੇ ਮੰਨ ਜਾਂਦਾ ਹੈ ਉਹ ਉਹਨਾਂ ਦੇ ਤੱਤ ਜਿਹੜੇ ਤੱਤ ਸਰੂਪ ਅਕਾਲ ਪੁਰਖ ਵਾਹਿਗੁਰੂ ਵਿੱਚ ਮਿਲ ਜਾਂਦੇ ਨੇ।
ਦੂਜਾ ਜਾਏ ਇਕਤ ਘਰ ਆਨੈ,
ਫਿਰ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰੋਂ ਦਵੈਤ ਚਲੇ ਜਾਂਦੀ ਹੈ। ਸੰਗਤ ਜੀ ਅੱਜ ਦਵੈਤ ਬਹੁਤ ਭਰਪੂਰ ਹੈ, ਦੁਬਧਾ ਈਰਖਾ ਇਹ ਮੇਰੀ ਪਾਰਟੀ ਹੈ, ਇਹ ਫਲਾੜੇ ਦੀ ਪਾਰਟੀ ਹੈ, ਅਸੀਂ ਇੱਕ ਦੂਜੇ ਨੂੰ ਵੇਖਣਾ ਹੀ ਨਹੀਂ ਚਾਹੁੰਦੇ। ਇੰਨੀ ਕੁ ਦੁਬਧਾ ਸਾਡੇ ਅੰਦਰ ਖੜੀ ਹੋ ਚੁੱਕੀ ਹੈ ਕਿ ਜੇ ਸਾਡੇ ਨਾਲ ਕੋਈ ਸਹਾਇਤਾ ਕਰਨ ਵਾਸਤੇ ਵੀ ਆਉਂਦਾ ਤੇ ਅਸੀਂ ਉਹਨੂੰ ਵੀ ਬਗਾਨਾ ਸਮਝ ਕੇ ਉਹਦੇ ਤੇ ਵੀ ਹਮਲਾ ਕਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦੂਜਾ ਜਾਏ ਇਕਤ ਘਰ ਆਨੈ, ਭਾਈ ਦਵੈਤ ਨੂੰ ਦੂਰ ਕਰੋ, ਪਾਰਟੀਆਂ ਨੂੰ ਛੱਡੋ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ। ਉਹਨਾਂ ਚਿਰ ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਦੁਬਧਾ ਨਹੀਂ ਛੱਡਾਂਗੇ। ਸੰਗਤ ਜੀ ਇੱਕ ਨਿਸ਼ਾਨ ਸਾਹਿਬ ਜੀ ਦੇ ਥੱਲੇ ਇਕੱਤਰ ਨਹੀਂ ਹੋਵਾਂਗੇ, ਕੁਛ ਨਹੀਂ ਹੋਣਾ। ਇੱਕ ਪਰਿਵਾਰ ਘਰ ਛੱਡ ਕੇ ਨਾ ਬਾਹਰ ਚਲਾ ਗਿਆ, ਬੜੀ ਗਰੀਬੀ ਸੀ ਉਸ ਪਰਿਵਾਰ ਤੇ, ਪ੍ਰਸ਼ਾਦਾ ਨਹੀਂ ਸੀ ਪੱਕਦਾ, ਪਰ ਉਸ ਪਰਿਵਾਰ ਦੀ ਏਕਤਾ ਬੜੀ ਸੀ। ਉਹਨਾਂ ਨੇ ਬਾਹਰ ਇੱਕ ਦਰਖਤ ਦੇ ਥੱਲੇ ਜਾ ਕੇ ਡੇਰਾ ਕੀਤਾ ਤੇ ਸੰਗਤ ਜੀ ਉਹ ਦਰਖਤ ਦੇ ਉੱਤੇ ਦੋ ਪੰਛੀ ਬੈਠੇ ਸਨ ਤੇ ਜਦੋਂ ਪਰਿਵਾਰ ਦੇ ਵੱਡੇ ਪੁਰਖ ਨੇ ਕਿਹਾ ਨਾ ਬੇਟਾ ਜਾ ਤੂੰ ਪਾਣੀ ਲਿਆ, ਕਹਿਣ ਲੱਗਾ ਸੱਤ ਬਚਨ। ਦੂਜੇ ਨੂੰ ਕਿਹਾ ਬੇਟਾ ਜਾ ਤੂੰ ਅੱਗ ਲਿਆ, ਕਹਿੰਦਾ ਸੱਤ ਬਚਨ। ਤੀਜੇ ਨੂੰ ਕਿਹਾ ਜਾ ਤੂੰ ਆਟਾ ਲਿਆ, ਕਹਿਣ ਲੱਗਾ ਸੱਤ ਬਚਨ। ਉਹਨਾਂ ਪੰਛੀਆਂ ਨੇ ਵੇਖਿਆ ਵੀ ਇਹਨਾਂ ਦੀ ਏਕਤਾ ਬੜੀ ਹੈ, ਇਹਨਾਂ ਦੀ ਏਕਤਾ ਬੜੀ ਹੈ, ਪਰ ਇਹ ਵਿਚਾਰੇ ਭੁੱਖੇ ਨੇ, ਗਰੀਬ ਨੇ, ਇਹਨਾਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ। ਉਹਨਾਂ ਪੰਛੀਆਂ ਨੇ ਸੰਗਤ ਜੀ ਆਪਣੀ ਬੋਲੀ ਵਿੱਚ ਉਹਨਾਂ ਨੂੰ ਸਮਝਾਇਆ ਕਿ ਫਲਾਣੇ ਥਾਂ ਤੇ ਭਾਈ ਖਜ਼ਾਨਾ ਹੈ, ਜਾਓ ਪੁੱਟ ਕੇ ਤੇ ਆਨੰਦ ਲਓ। ਉਹ ਪਰਿਵਾਰ ਨੇ ਪੰਛੀਆਂ ਦੇ ਕਹਿਣ ਮੁਤਾਬਕ ਸੰਗਤ ਜੀ ਜਾ ਕੇ ਖਜ਼ਾਨਾ ਪੁੱਟਿਆ, ਉਹ ਅਮੀਰ ਬਣ ਗਏ, ਉਹਨਾਂ ਚੰਗਾ ਮਕਾਨ ਬਣਾ ਲਿਆ, ਚੰਗਾ ਪ੍ਰਸ਼ਾਦਾ ਛਕਣ ਲੱਗ ਪਏ। ਗੁਆਂਢੀਆਂ ਨੇ ਵਿਚਾਰਿਆ ਵੀ ਇਹ ਕੱਲ ਭੁੱਖੇ ਮਰਦੇ ਸੀ, ਬਾਹਰ ਗਏ ਤੇ ਅੱਜ ਰੱਜ ਗਏ ਨੇ, ਬੜੀਆ ਵਧੀਆ ਕੋਠੀ ਬਣਾ ਲਈ ਇਹਨਾਂ ਨੇ, ਆਪਾਂ ਵੀ ਚੱਲੀਏ। ਉਹ ਵੀ ਸਾਰੇ ਪਰਿਵਾਰ ਨੂੰ ਲੈ ਕੇ, ਗੁਆਂਢੀ ਵੀ ਚਲੇ ਗਏ ਬਾਹਰ ਜੀ। ਉਹਨਾਂ ਵੀ ਜਾ ਕੇ ਇੱਕ ਦਰਖਤ ਦੇ ਥੱਲੇ ਆਸਣ ਲਾ ਲਿਆ ਤੇ ਉੱਥੇ ਵੀ ਦੋ ਪੰਛੀ ਬੈਠੇ ਸੀ ਸੰਗਤ ਜੀ। ਤੇ ਹੁਣ ਉਹ ਜਦੋਂ ਉਹਨਾਂ ਦੇ ਪਰਿਵਾਰ ਦੇ ਵੱਡੇ ਨੇ ਕਿਹਾ ਨਾ, ਕਹਿੰਦਾ ਜਾ ਬੇਟਾ ਪਾਣੀ ਲਿਆ, ਕਹਿੰਦਾ ਡੁੱਬਣਾ ਹੀ। ਦੂਜੇ ਨੂੰ ਕਿਹਾ ਜਾ ਬੇਟਾ ਅੱਗ ਲਿਆ, ਕਹਿੰਦਾ ਸੜਨਾ ਹੀ। ਪੰਛੀਆਂ ਨੇ ਉੱਤੋਂ ਆਵਾਜ਼ ਦਿੱਤੀ, ਕਹਿਣ ਲੱਗੇ ਇਹ ਉਹ ਪਰਿਵਾਰ ਸੀ ਜਿਨ੍ਹਾਂ ਦਾ ਆਪਸੀ ਏਕਤਾ ਸੀ, ਉਹ ਲੈ ਗਏ ਨੇ ਜੋ ਕੁਛ ਲੈਣਾ ਸੀ, ਤੁਸੀਂ ਕੁਛ ਨਹੀਂ ਲੈ ਸਕਦੇ ਕਿਉਂਕਿ ਤੁਹਾਡੇ ਕੋਲ ਏਕਤਾ ਨਹੀਂ ਹੈਗੀ। ਜਿੰਨਾ ਚਿਰ ਤੁਹਾਡੇ ਕੋਲ ਏਕਤਾ ਨਹੀਂ ਹੋਵੇਗੀ ਕੁਛ ਵੀ ਨਹੀਂ ਮਿਲੇਗਾ। ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਯਤਨ ਕਰਦੇ ਹਾਂ, ਪਰ ਜੇ ਸਾਡੇ ਵਿੱਚ ਏਕਤਾ ਹੀ ਨਹੀਂ ਤੇ ਸਾਡੇ ਵੈਰੀ ਤਾਂ ਸੰਗਤ ਜੀ ਪਲ ਪਲ ਦੀ ਸਾਡੇ ਤੇ ਅੱਖ ਰੱਖ ਰਹੇ ਨੇ ਵੀ ਆਪਸ ਵਿੱਚ ਕੀ ਕਰਦੇ ਨੇ। ਉਹਨਾਂ ਲੋਕਾਂ ਨੇ ਏਜੰਸੀਆਂ ਦੇ ਬੰਦੇ ਛੱਡੇ ਹੋਏ ਨੇ ਜਿਹੜੇ ਸਾਨੂੰ ਆਪਸ ਵਿੱਚ ਇਕੱਤਰ ਨਹੀਂ ਹੋਣ ਦਿੰਦੇ। ਉਹ ਸਤਿਗੁਰੂ ਪਾਤਸ਼ਾਹ ਜੀ ਦੇ ਤੇ ਸਾਨੂੰ ਇਹੀ ਉਪਦੇਸ਼ ਦਿੱਤਾ, ਭਾਈ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਤਿਗੁਰੂ ਪਾਤਸ਼ਾਹ ਜੀ ਦੇ ਕਹਿੰਦੇ ਭਾਈ ਆਪਸ ਵਿੱਚ ਪਿਆਰ ਨਾਲ ਰਿਹਾ ਕਰੋ, ਇਕੱਤਰ ਹੋਵੋ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਜੇ ਤੁਸੀਂ ਕੁਛ ਲੈਣਾ ਹੈ ਤਾਂ। ਦੂਜਾ ਜਾਏ ਇਕਤ ਘਰ ਆਨੈ, ਦਵੈਤ ਭਾਵ ਉਹਨਾਂ ਦੇ ਅੰਦਰੋਂ ਚਲੇ ਜਾਂਦੀ ਹੈ ਤੇ ਸੰਗਤ ਜੀ ਉਹਨਾਂ ਦਾ ਮਨ ਜਿਹੜਾ ਨਾ ਉਹ ਇੱਕ ਆਪਣੇ ਸਰੂਪ ਰੂਪੀ ਘਰ ਵਿੱਚ ਆ ਜਾਂਦਾ ਹੈ। ਲੈ ਆਉਂਦੇ ਨੇ
ਬੋਲੇ ਪਵਨ ਗਗਨ ਗਰਜੈ।
ਸੰਗਤ ਜੀ ਇਸ ਸਰੀਰ ਦੇ ਅੰਦਰ ਪਵਣਾ ਨਾਮ ਹਵਾ ਦਾ ਹੈ, ਹਵਾ ਜਿਹੜੀ ਉਹ ਬੋਲਦੀ ਹੈ। ਜੇ ਹਵਾ ਨਿਕਲ ਜਾਵੇ ਤੇ ਬੰਦਾ ਬੋਲਦਾ ਹੀ ਨਹੀਂ, ਬੰਦਾ ਬੋਲਦਾ ਤੇ ਹਵਾ ਕਰਕੇ ਹੀ ਬੋਲਦਾ ਨਾ। ਇਹ ਹਵਾ ਹੈ ਜਿਹੜੀ ਬੁਲਾ ਰਹੀ ਹੈ ਬੰਦੇ ਨੂੰ। ਇਹ ਸਤਿਗੁਰੂ ਜੀ ਕਹਿੰਦੇ ਬੋਲੇ ਪਵਣ, ਹਵਾ ਬੋਲਦੀ ਹੈ, ਗਗਨ ਗਰਜੈ। ਤੇ ਸੰਗਤ ਜੀ ਚਿਦਾ ਕਾਚ ਜਿਹੜਾ ਨਾ ਉਹ ਗਰਜਦਾ ਹੈ।
ਨਾਨਕ ਨੇਹ ਚਲ ਮਿਲਣ ਸਹਿਜੈ।
ਹਾਜ਼ੂਰ ਕਹਿੰਦੇ ਨੇ ਹੇ ਸਿੱਧੋ, ਜਿਨ੍ਹਾਂ ਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ, ਜਿਨ੍ਹਾਂ ਨੂੰ ਸਹਿਜ ਗਿਆਨ ਦੀ ਪ੍ਰਾਪਤੀ ਹੋ ਗਈ, ਉਹ ਸਹਿਜੇ ਸੁਭਾਵਕ ਹੀ ਵਾਹਿਗੁਰੂ ਪਰਮੇਸ਼ਰ ਨਾਲ ਇੱਕਮਿਕ ਹੋ ਜਾਂਦੇ ਨੇ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਜੀ ਦੋ ਪੌੜੀਆਂ ਰਾਹੀਂ ਸਿੱਧ ਗੋਸ਼ਟ ਦੀ ਬਾਣੀ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਕਿਰਪਾ ਕਰੇ ਅਸੀਂ ਦੁਬਧਾ ਨੂੰ ਤਿਆਗੀਏ, ਈਰਖਾ ਨੂੰ ਛੱਡੀਏ ਔਰ ਇੱਕਮਿਕ ਹੋਈਏ। ਸਤਿਗੁਰਾਂ ਨੇ ਤਾਂ ਸਾਨੂੰ ਇਹੀ ਦਾਤ ਬਖਸ਼ਿਸ਼ ਕੀਤੀ ਸੀ ਨਾ, ਪਰ ਅਜੇ ਅਸੀਂ ਅੱਜ ਗੁਰੂ ਦੇ ਬਚਨਾਂ ਤੋਂ ਬਹੁਤ ਦੂਰ ਚਲੇ ਗਏ। ਗੁਰੂ ਕਿਰਪਾ ਕਰੇ ਇਕੱਤਰ ਹੋਈਏ ਸੰਗਤ ਜੀ, ਤਾਂ ਹੀ ਏਕੇ ਦੀ ਬਰਕਤ ਬੜੀ ਹੈ। ਸਮਾਂ ਨਹੀਂ, ਸਮਾਂ ਮੈਂ ਵੱਧ ਲੈ ਰਿਹਾ ਹਾਂ, ਏਕੇ ਦੀ ਬਰਕਤ ਬਹੁਤ ਹੈ ਸੰਗਤ ਜੀ। ਜਿੱਥੇ ਏਕਾ ਹੈ ਉੱਥੇ ਸਭ ਕੁਛ ਹੈ, ਜਿੱਥੇ ਏਕਾ ਨਹੀਂ, ਇਕੱਤਰਤਾ ਨਹੀਂ, ਉੱਥੇ ਕੁਛ ਵੀ ਨਹੀਂ। ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ 27 ਤਰੀਕ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟੀ ਪਿੰਡ ਵਿਖੇ ਬੜੀ ਭਾਵਨਾ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਜੀ ਵੱਲੋਂ, ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਸੰਗਤ ਜੀ 27 ਤਰੀਕ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਤੇ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਣਾ ਹੈ। ਜਿਨ੍ਹਾਂ ਵੀਰਾਂ ਨੇ, ਭੈਣਾਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਭਾਈ ਸਨ ਕੇਸੀ ਚੜਾਨ ਕਰਕੇ ਔਰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਵਿਖੇ ਪਹੁੰਚੋ ਅਤੇ ਉੱਥੋਂ ਤੁਹਾਨੂੰ ਕਕਾਰ ਵੀ ਮਿਲਣਗੇ ਤੇ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਧੀਆਂ ਪੁੱਤਰ ਬਣੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਜੀ ਦਾ, ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਬੋਲੇ ਪਵਨ ਗਗਨ ਗਰਜੈ।
ਨਾਨਕ ਨੇ ਚਲ ਮਿਲਣ ਸਹਿਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।